ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਨੋਵਾ। ਸੱਚੜਾ ਦੂਰ ਨਾ ਭਾਲੀਆ, ਘਟ ਘਟ ਸ਼ਬਦ ਪਛਾਨੋਵਾ। ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਨੋਵਾ। ਸੱਚੜਾ ਦੂਰ ਨਾ ਭਾਲੀਆ, ਘਟ ਘਟ ਸ਼ਬਦ ਪਛਾਨੋਵਾ। ਸੱਚ ਸ਼ਬਦ ਪਛਾਣਹੁ, ਦੂਰ ਨਾ ਜਾਣਹੁ। ਜਿਨ ਇਹ ਰਚਨਾ ਰਾਚੀ, ਨਾਮ ਧਿਆਏ ਤਾ ਸੁਖ ਪਾਈ। ਬਿਨ ਨਾਵੈ ਪਿੜ ਕਾਚੀ, ਜਿਨ ਥਾਪੀ ਬਿਦ ਜਾਣੈ ਸੋਈ। ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ। ਸੋ ਸਾਹਿਬ ਪਰਵਾਣੋ, ਜਿਨ ਥਾਪੀ ਬਿਦ ਜਾਣੈ ਸੋਈ। ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ। ਸੋ ਸਾਹਿਬ ਪਰਵਾਣੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਸਤਿਗੁਰਾਂ ਦੇ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤਖਤਾਂ 'ਤੇ ਸੁਭਾਏਮਾਨ ਪ੍ਰਕਾਸ਼ਮਾਨ ਹੁੰਦਿਆਂ ਜੋ ਪਾਵਨ ਪਵਿੱਤਰ ਮੁੱਖ ਵਾਕ ਮਹਾਂਵਾਕ ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਮੁੱਖ ਵਾਕ ਨੂੰ ਵਿਚਾਰਨ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜੇ ਬੈਠੇ ਹਾਂ। ਅੱਜ ਦਾ ਪਾਵਨ ਸ਼ਬਦ ਬਾਣੀ ਅਲਾਣੀਆਂ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਅਲਾੜੀਆਂ ਕਿਸੇ ਪ੍ਰਾਣੀ ਦੇ ਚਲਾਣੇ ਨਿਮਿੱਤ ਜਦੋਂ ਕੁਝ ਨੈਣਾਂ ਇਕੱਠੀਆਂ ਹੋ ਕੇ ਕੁਝ ਛੰਦ ਬਣਾ ਕੇ ਵਿਰਾਗ ਦੇ ਵਿੱਚ ਗਾਇਨ ਕਰਦੀਆਂ ਸਨ, ਉਹਨਾਂ ਨੂੰ ਅਲਾਣੀਆਂ ਕਹਿੰਦੇ। ਪਰ ਗੁਰਦੇਵ ਨੇ ਅੰਤਮ ਸਮੇਂ ਦੀ ਇਹ ਬਾਣੀ ਉਚਾਰਨ ਕਰਕੇ ਉਹ ਮਨਮੁੱਖਾਂ ਵਾਲਾ ਰੋਣਾ ਧੋਣਾ ਤਿਆਗ ਕਰਵਾ ਕੇ ਅਸਲ ਵਿੱਚ ਜੋ ਵੈਰਾਗ ਦੀ ਅਵਸਥਾ ਹੈ ਉਹਦੇ ਤੋਂ ਸਤਿਗੁਰਾਂ ਨੇ ਜਾਣੂ ਕਰਵਾਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਆਓ ਜਿੰਨੀ ਕੁ ਤੁੱਛ ਬੁੱਧੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਸਾਡਾ ਕੋਈ ਜ਼ੋਰ ਨਹੀਂ। ਜੈਸੀ ਮਤ ਦੇ ਤੈਸਾ ਪ੍ਰਗਾਸ, ਜਿੰਨੀ ਕੁ ਤੁੱਛ ਬੁੱਧੀ ਪ੍ਰਦਾਨ ਕਰਨਗੇ ਉਹਦੇ ਮੁਤਾਬਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਆਪਾਂ ਸਾਰੇ ਰਲ ਮਿਲ ਕੇ ਵਿਚਾਰੀਏ। ਆਦਿ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਅਤੇ ਰਸਨਾ ਦੇ ਕਲਿਆਣ ਨਿਮਿੱਤ ਸਮੂਹ ਮਾਈ ਭਾਈ ਆਖਣਾ ਕਰੋ ਜੀ। ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਨੋਵਾ।
ਵਡਹੰਸ ਰਾਗ ਹੈ, ਵੈਰਾਗਮਈ ਰਾਗ ਹੈ ਵਡਹੰਸ। ਜਦੋਂ ਵੈਰਾਗ ਦਾ ਮਾਹੌਲ ਹੁੰਦਾ ਉਦੋਂ ਰਾਗੀ ਸਿੰਘ ਵਡਹੰਸ ਰਾਗ ਗਾਇਨ ਕਰਦੇ ਹਨ। ਵਡਹੰਸ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ 'ਚੋਂ ਉਚਾਰਨ ਕਰ ਰਹੇ ਨੇ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਸਾਰੇ ਜਗਤ ਨੂੰ ਸਿਰਜਿਆ ਹੈ, ਇਸ ਸਾਰੇ ਜਗਤ ਨੂੰ ਬਣਾਇਆ ਹੈ, ਪੈਦਾ ਕੀਤਾ ਹੈ, ਉਹੀ ਇਸ ਸਾਰੇ ਜਗਤ ਨੂੰ ਆਪਣੇ ਵਿੱਚ ਸਮੇਟਣ ਵਾਲਾ ਵੀ ਹੈ। ਜਿਸ ਨੇ ਬਣਾਇਆ ਉਹ ਇਹ ਸਾਰੇ ਜਗਤ ਨੂੰ ਸਾਰੇ ਪਸਾਰੇ ਨੂੰ ਆਪਣੇ ਵਿੱਚ ਸਮੇਟਣ ਵਾਲਾ ਵੀ ਹੈ। ਸਮਾਇਆ ਦਾ ਮਤਲਬ ਹੁੰਦਾ ਸਮੇਟ ਲੈਣ ਵਾਲਾ, ਆਪਣੇ ਵਿੱਚ ਸਮੇਟ ਕੇ ਸਭ ਕੁਝ ਆਪਣੇ ਵਿੱਚ ਲੈ ਕਰ ਲੈਣ ਵਾਲਾ। ਕਲਗੀਧਰ ਜੀ ਦੇ ਬਚਨ ਨੇ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਦੀ ਉਤਪਤੀ ਕਰਦਾ ਕਿ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਤਾਂ ਉਸ ਵਕਤ ਸਾਰਾ ਸੰਸਾਰ ਪੈਦਾ ਹੋ ਜਾਂਦਾ ਹੈ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਆਖੇ ਕਿ ਸਭ ਕੁਝ ਮੇਰੇ ਵਿੱਚ ਲੈ ਹੋ ਜਾਵੇ, ਵਿਲੈ ਹੋ ਜਾਵੇ, ਤਾਂ ਫਿਰ ਇਹ ਸਾਰਾ ਪਸਾਰਾ ਉਸੇ ਵਿੱਚ ਵਿਲੈ ਵੀ ਹੋ ਜਾਣ ਵਾਲਾ ਹੈ। ਉਹ ਸਾਹਿਬ ਇਸ ਸਾਰੀ ਕੁਦਰਤ ਦੇ ਵਿੱਚ ਜਾਣ ਨਾ ਕਰੋ। ਉਹ ਜੋ ਸਾਹਿਬ ਹੈ, ਅਕਾਲ ਪੁਰਖ ਹੈ, ਪਰਮੇਸ਼ਰ ਹੈ, ਉਹਨੂੰ ਇਸ ਸਾਰੀ ਕੁਦਰਤ ਵਿੱਚ ਵਸਿਆ ਹੋਇਆ ਜਾਣੋ ਕਿ ਉਹ ਇਹ ਸਾਰੀ ਕੁਦਰਤ ਨੂੰ ਕਰਕੇ ਇਸ ਸਾਰੀ ਕੁਦਰਤ ਦੇ ਵਿੱਚ ਵਸਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਉਹ ਸਾਰੀ ਕੁਦਰਤ ਨੂੰ ਕਰਕੇ ਬਣਾ ਕੇ ਫਿਰ ਇਹਦੇ ਵਿੱਚ ਸਾਰੇ ਵਿੱਚ ਵਰਤਦਾ ਵੀ ਹੈ, ਵਸਦਾ ਵੀ ਹੈ। ਕੁਦਰਤ ਅਤੇ ਕਾਦਰ ਦੋ ਗੱਲਾਂ ਕਰੀਏ ਤਾਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਹੈ, ਫਿਰ ਉਹਦੀ ਬਣਾਈ ਹੋਈ ਕੁਦਰਤ ਹੈ। ਆਮ ਕਰਕੇ ਅੱਜ ਕੱਲ੍ਹ ਸਾਡੇ ਕਈ ਵੀਰ ਕਹਿ ਦਿੰਦੇ ਹੈ ਕਿ ਆਖੇ ਜੀ ਕੁਦਰਤ ਹੀ ਰੱਬ ਹੈ। ਕੁਦਰਤ ਰੱਬ ਨਹੀਂ, ਕੁਦਰਤ ਨੂੰ ਕਰਨ ਵਾਲਾ ਪਰਮੇਸ਼ਰ ਰੱਬ ਹੈ, ਅਕਾਲ ਪੁਰਖ ਹੈ, ਜਿਹੜਾ ਇਸ ਕੁਦਰਤ ਨੂੰ ਕਰਦਾ ਹੈ, ਕੁਦਰਤ ਨੂੰ ਬਣਾਉਂਦਾ ਹੈ। ਔਰ ਇਸ ਸਾਰੀ ਕੁਦਰਤ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਐਸਾ ਤੁਸੀਂ ਜਾਣਨਾ ਕਰੋ। ਜਾਂ ਇਸ ਤਰ੍ਹਾਂ ਵੀ ਸੰਪਰਦਾਇ ਵਿਦਵਾਨ ਅਰਥ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਕੁਦਰਤ ਨੂੰ ਆਪ ਜਾਣਦਾ ਹੈ, ਉਹ ਸਾਰੀ ਕੁਦਰਤ ਨੂੰ ਖੁਦ ਆਪ ਜਾਣਦਾ ਹੈ।
ਸੱਚੜਾ ਦੂਰ ਨਾ ਭਾਲੀਆ, ਘੱਟ ਘੱਟ ਸ਼ਬਦ ਪਛਾਣੋਵਾ।
ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਦੂਰ ਨਾ ਜਾਣੋ, ਉਹ ਕਿਤੇ ਦੂਰ ਨਹੀਂ ਹੈ। ਉਹਨੂੰ ਦੂਰ ਨਾ ਜਾਣੋ, ਹਰ ਜਗ੍ਹਾ ਤੇ ਹਰ ਥਾਂ ਤੇ ਵਿਆਪਕ ਹੈ। ਘੱਟ ਘੱਟ ਦੇ ਵਿੱਚ ਉਸੇ ਨੂੰ ਪਛਾਣ ਨਾ ਕਰੋ। ਉਹੀ ਬ੍ਰਹਮ ਹੈ ਜਿਹੜਾ ਘੱਟ ਘੱਟ ਵਿੱਚ ਵਰਤਦਾ, ਘੱਟ ਘੱਟ ਵਿੱਚ ਵਸਦਾ ਹੈ। ਬੰਦਾ ਜਦੋਂ ਅਰਦਾਸ ਬੇਨਤੀ ਕਰਦਾ ਉਦੋਂ ਤਾਂ ਪਰਮਾਤਮਾ ਨੂੰ ਆਪਣੇ ਬਿਲਕੁਲ ਨੇੜੇ ਸਮਝਦਾ ਵੀ ਪਰਮਾਤਮਾ ਸਾਡੇ ਕੋਲ ਖੜਾ, ਪਰ ਜਦੋਂ ਪਾਪ ਕਰਮ ਕਰਦਾ ਹੁੰਦਾ ਉਦੋਂ ਇਹਨੂੰ ਰੱਬ ਆਪਣੇ ਨੇੜੇ ਪ੍ਰਤੀਤ ਨਹੀਂ ਹੁੰਦਾ। ਉਦੋਂ ਪਰਮਾਤਮਾ ਇਹਨੂੰ ਨੇੜੇ ਨਹੀਂ ਮਹਿਸੂਸ ਹੁੰਦਾ ਕਿ ਰੱਬ ਸਾਡੇ ਨੇੜੇ ਹੋ ਕੇ ਸਾਡੇ ਗੁਨਾਹ ਵੇਖਦਾ ਹੈ, ਸਾਡੇ ਪਾਪ ਕਰਮਾਂ 'ਤੇ ਉਹਦੀ ਦ੍ਰਿਸ਼ਟੀ ਹੈ। ਉਦੋਂ ਉਸ ਰੱਬ ਨੂੰ ਬੜੀ ਦੂਰ ਜਾਣਦਾ। ਮਹਾਰਾਜ ਜੀ ਕਹਿੰਦੇ ਦੂਰ ਨਾ ਜਾਣ ਉਸ ਰੱਬ ਨੂੰ, ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਸਾਰੇ ਘਟਾਂ ਦੇ ਵਿੱਚ ਵਸਦਾ ਹੈ, ਐਸਾ ਜਾਣ ਨਾ ਕਰ।
ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ।
ਉਸ ਸੱਚੇ ਸ਼ਬਦ ਦਾ ਇੱਥੇ ਅਰਥ ਕਰਾਂਗੇ ਬ੍ਰਹਮ। ਉਹ ਜੋ ਸੱਚਾ ਬ੍ਰਹਮ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਸਾਰਿਆਂ ਵਿੱਚ ਪਛਾਣ ਨਾ ਕਰੋ ਵੀ ਉਹ ਸਭ ਦੇ ਵਿੱਚ ਹੈ। ਦੂਰ ਨਾ ਜਾਣੋ, ਉਹਨੂੰ ਦੂਰ ਨਾ ਜਾਣੋ ਜਿਸ ਨੇ ਇਹ ਸਾਰੀ ਰਚਨਾ ਰਚੀ ਹੈ, ਜਿਸ ਨੇ ਸਾਰਾ ਸੰਸਾਰ ਰਚਿਆ ਹੈ, ਉਸ ਨੂੰ ਆਪਣੇ ਤੋਂ ਦੂਰ ਨਾ ਜਾਣੋ। ਉਹ ਸਦਾ ਅੰਗ ਸੰਗੇ ਅਪੰਗੰਗ ਬਿਭੂਤੇ। ਅਸੀਂ ਇਹ ਭਾਵੇਂ ਬਚਨ ਰਸਨਾ ਤੋਂ ਪੜ੍ਹਦੇ ਜ਼ਰੂਰ ਹਾਂ, ਰੋਜ਼ ਪੜ੍ਹਦੇ ਹਾਂ ਜਾਪ ਸਾਹਿਬ ਦੇ ਅੰਦਰ, ਪਰ ਅੰਦਰ ਦੀ ਇਹੋ ਜਿਹੀ ਅਵਸਥਾ ਸਾਡੀ ਨਹੀਂ ਬਣੀ ਹੋਈ। ਗੁਰੂ ਸਾਹਿਬ ਕਿਰਪਾ ਕਰਨ ਬਣਾ ਦੇਣ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਦੂਰ ਨਾ ਜਾਣੋ ਜਿਸ ਨੇ ਇਹ ਸਾਰੀ ਰਚਨਾ ਆਪ ਖੁਦ ਰਚੀ ਹੈ।
ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ।
ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਓਗੇ ਤਾਂ ਸੁਖ ਦੀ ਪ੍ਰਾਪਤੀ ਕਰੋਗੇ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਸੁਖ ਪਾਵੋਗੇ, ਤੇ ਜੇ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਹੋ ਤਾਂ ਫਿਰ ਭਾਈ ਇਹ ਬਾਜੀ ਕੱਚੀ ਹੈ, ਫਿਰ ਇਹ ਬਾਜੀ ਹਾਰ ਜਾਓਗੇ ਜਨਮ ਦੀ।
ਜਿਨ ਥਾਪੀ ਬਿਦ ਜਾਣਾ ਸੋਈ, ਕਿਆ ਕੋ ਕਹਿ ਵਖਾਣੋ।
ਜਿਸ ਵਿਧਾਤੇ ਨੇ ਸਾਰੀ ਸ੍ਰਿਸ਼ਟੀ ਨੂੰ ਥਾਪਿਆ ਹੈ, ਉਹ ਇਹ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਵੀ ਹੈ। ਹੁਣ ਉਹਦੇ ਬਾਰੇ ਕੋਈ ਕੀ ਕਹੇ, ਕੀ ਵਖਿਆਨ ਕਰਕੇ ਆਖੇ। ਜਿਹੜਾ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਨੂੰ ਸਾਜਣ ਵਾਲਾ ਹੈ, ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਉਹੀ ਇਸ ਸਾਰੇ ਪਸਾਰੇ ਦੇ ਬਾਰੇ ਜਾਣਦਾ ਹੈ।
ਜਿਨ ਜਗ ਥਾਪ ਵਤਾਇਆ ਜਾਲੂ, ਸੋ ਸਾਹਿਬ ਪਰਵਾਣੋ।
ਜਿਸ ਨੇ ਇਸ ਸਾਰੇ ਜਗਤ ਨੂੰ ਥਾਪਿਆ ਬਣਾਇਆ, ਫਿਰ ਇਹਦੇ ਤੇ ਸਾਰੇ ਜਗਤ ਦੇ ਉੱਤੇ ਮਾਇਆ ਦਾ ਜਾਲ ਪਾਇਆ ਹੋਇਆ, ਬਣਾ ਕੇ ਸਾਰੇ ਸੰਸਾਰ ਨੂੰ ਜਗਤ ਨੂੰ, ਫਿਰ ਸਾਰੇ ਜਗਤ ਦੇ ਉੱਤੇ ਮਾਇਆ ਦਾ ਜਾਲ ਪਾ ਕੇ ਸਾਰਿਆਂ ਨੂੰ ਆਪਣੇ ਅਧੀਨ ਕੀਤਾ ਹੋਇਆ। ਉਹ ਸਾਹਿਬ ਹੀ ਪ੍ਰਵਾਨ ਹੈ, ਉਹੀ ਸਾਹਿਬ ਨੂੰ ਮਾਲਕ ਕਰਕੇ ਪ੍ਰਵਾਨ ਕਰਕੇ ਜਾਣੋ।
ਬਾਬਾ ਆਇਆ ਹੈ ਉੱਠ ਚੱਲਣਾ, ਆਦ ਪੰਦਾ ਹੈ ਸੰਸਾਰੋਵਾ।
ਹੇ ਭਾਈ, ਜਿਹੜਾ ਵੀ ਜੀਵ ਇਸ ਮਾਤ ਲੋਕ ਦੀ ਧਰਤੀ ਤੇ ਆਇਆ ਹੈ, ਉਹਨੇ ਇੱਕ ਦਿਨ ਉੱਠ ਕੇ ਚੱਲਣਾ ਜਾਣਾ, ਇਹੀ ਸੱਚ ਹੈ। ਔਰ ਇਸ ਸੱਚ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਜਿਹੜਾ ਵੀ ਜੀਵ ਆਇਆ ਹੈ ਉਹਨੇ ਸੰਸਾਰ ਤੋਂ ਜਾਣਾ, ਜਿਵੇਂ ਭਗਤ ਰਵਿਦਾਸ ਜੀ ਵੀ ਕਹਿੰਦੇ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਈ। ਜਿਵੇਂ ਦਿਨ ਆਉਂਦਾ ਤੇ ਚੱਲਿਆ ਜਾਂਦਾ, ਇਸੇ ਤਰ੍ਹਾਂ ਜਿਹੜਾ ਪ੍ਰਾਣੀ ਇਹ ਸੰਸਾਰ ਦੇ ਵਿੱਚ ਆਇਆ ਉਹਨੇ ਸੰਸਾਰ ਤੋਂ ਉੱਠ ਕੇ ਜਾਣਾ ਵੀ ਹੈ। ਔਰ ਇਹ ਜਗਤ ਅੱਧ ਪੰਧਾ ਹੈ ਸੰਸਾਰੋਵਾ, ਇਹ ਜਗਤ ਇੱਕ ਚੱਲਦੀ ਹੋਈ ਸਰਾਂ ਹੈ, ਮੁਸਾਫਰਖਾਨਾ ਹੈ। ਇਹ ਜਗਤ ਤੇ ਸੰਸਾਰ ਮੁਸਾਫਰਖਾਨਾ ਹੈ। ਇਸ ਮੁਸਾਫਰਖਾਨੇ ਦੇ ਵਿੱਚ ਸਦੈਵੀ ਕਾਲ ਤੇ ਸਦਾ ਵਾਸਤੇ ਕੋਈ ਵੀ ਸਥਿਰ ਨਹੀਂ ਰਿਹਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਜ਼ਫਰਨਾਮੇ ਦੇ ਅੰਦਰ ਬਾਦਸ਼ਾਹ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਕਿਹਾ ਕਿ ਤੂੰ ਗਾਫਲ ਮਸ਼ੌਈ ਸਿਪੰਜੀ ਸਰਾਏ, ਐ ਔਰੰਗਜ਼ੇਬ ਆਹ ਜਿਹੜੀ ਸੰਸਾਰ ਦੀ ਚੱਲਦੀ ਹੋਈ ਸਰਾਂ ਹੈ, ਮੁਸਾਫਰਖਾਨਾ ਹੈ, ਇਹਦੇ ਵਿੱਚ ਤੂੰ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ। ਯਾਨੀ ਕਿ ਇਸ ਜਗਤ ਨੂੰ ਮੁਸਾਫਰਖਾਨਾ ਕਿਹਾ। ਇਹ ਸੰਸਾਰ ਦੇ ਵਿੱਚ ਤੂੰ ਸਦੈਵੀ ਕਾਲ ਵਾਸਤੇ ਸਥਿਰ ਨਹੀਂ ਰਹਿਣਾ। ਜਿਹੜਾ ਵੀ ਆਇਆ ਹੈ ਜੀਵ ਇਸ ਸੰਸਾਰ ਦੇ ਵਿੱਚ, ਉਹਨੇ ਉੱਠ ਕੇ ਸੰਸਾਰ ਤੋਂ ਜਾਣਾ ਹੈ।
ਸਿਰ ਸਿਰ ਸੱਚੜਾ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ।
ਸਾਰਿਆਂ ਦੇ ਸਿਰ ਉੱਤੇ ਸੱਚੇ ਵਾਹਿਗੁਰੂ ਪਰਮੇਸ਼ਰ ਨੇ ਲੇਖ ਪਾਏ ਹੋਏ ਨੇ। ਇਹਦੇ ਪੂਰਵਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਾਰੇ ਜਿਤਨੇ ਵੀ ਕਰਮ ਨੇ, ਜਿਤਨੇ ਵੀ ਪੂਰਵਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮ ਨੇ, ਉਹਦੇ ਮੁਤਾਬਕ ਦੁੱਖ ਅਤੇ ਸੁੱਖ ਦੇ ਲੇਖ ਇਸ ਜੀਵ ਦੇ ਮੱਥੇ 'ਤੇ ਪਾਏ ਹੋਏ ਨੇ। ਖਾਲਸਾ ਜੀ, ਕਰਮਾਂ ਦੀ ਫਿਲਾਸਫੀ ਬਾਰੇ ਜੋ ਵਿਦਵਾਨ ਜਨ ਕਥਨ ਕਰਦੇ ਨੇ, ਤਿੰਨ ਪ੍ਰਕਾਰ ਦੇ ਕਰਮ ਹੁੰਦੇ ਹੈ, ਕਿਰਿਆਮਾਨ ਕਰਮ, ਸੰਚਿਤ ਕਰਮ ਅਤੇ ਪ੍ਰਾਰਬਧ ਕਰਮ। ਪਿਆਰੇ ਭਾਈ ਦਇਆ ਸਿੰਘ ਜੀ ਜਦੋਂ ਖਾਲਸੇ ਪੰਥ ਨੂੰ ਉਪਦੇਸ਼ ਦਿੰਦੇ ਹੈ ਤਾਂ ਉਹ ਇਹਨਾਂ ਤਿੰਨ ਪ੍ਰਕਾਰ ਦੇ ਕਰਮਾਂ ਦੀ ਗੱਲ ਕਰਦੇ ਹੈ ਕਿ ਤਿੰਨ ਪ੍ਰਕਾਰ ਦੇ ਕਰਮ ਨੇ, ਕਿਰਿਆਮਾਨ, ਸੰਚਿਤ ਅਤੇ ਪ੍ਰਾਰਬਧ। ਕਿਰਿਆਮਾਨ ਅਤੇ ਸੰਚਿਤ ਕਰਮ ਦਗਧ ਹੋ ਜਾਂਦੇ ਨੇ, ਵਿਨਾਸ਼ ਕੀਤੇ ਜਾ ਸਕਦੇ ਨੇ, ਪਰ ਜਿਹੜੇ ਪਰਾਰਬਧ ਕਰਮ ਨੇ ਇਹ ਜੀਵ ਨੂੰ ਭੋਗਣੇ ਹੀ ਪੈਂਦੇ। ਪਰਾਲਬਧ ਜਿਹਦੀ ਇਹ ਸਾਡੀ ਦੇਹ ਬਣੀ ਹੈ, ਸਾਡਾ ਇਹ ਸਰੀਰ ਬਣਿਆ, ਔਰ ਪਰਾਲਬਧ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਭੋਗਣੀ ਪੈਂਦੀ ਹੈ, ਚਾਹੇ ਕੋਈ ਬ੍ਰਹਮ ਗਿਆਨੀ ਹੈ, ਚਾਹੇ ਕੋਈ ਸੰਸਾਰੀ ਵਿਅਕਤੀ ਹੈ, ਉਹ ਹਰ ਇੱਕ ਨੂੰ ਭੋਗਣੇ ਪੈਣੇ ਨੇ ਜਿਹੜੇ ਪਰਾਲਬਧ ਕਰਮ ਨੇ। ਇਹਦੇ ਬਾਰੇ ਉਦਾਹਰਣ ਦਿੰਦੇ ਆ ਵਿਦਵਾਨ ਜਨ ਕਿ ਸੰਚਿਤ ਕਰਮ, ਕਿਰਿਆਮਾਨ ਕਰਮ ਅਤੇ ਪ੍ਰਾਰਬਧ ਕਰਮਾਂ ਨੂੰ ਇਸ ਤਰ੍ਹਾਂ ਹਿੱਸਿਆਂ ਦੇ ਵਿੱਚ ਵੰਡਦੇ ਆ ਕਿ ਜਿਵੇਂ ਪੱਥੇ ਦੇ ਵਿੱਚ ਤੀਰ ਪਾਏ ਹੋਏ ਨੇ ਉਹ ਸੰਚਿਤ ਕਰਮ ਨੇ। ਇੱਕ ਤੀਰ ਜਿਹੜਾ ਹਾਲੇ ਕਮਾਨ ਦੇ ਚਿਲੇ 'ਤੇ ਚਾੜਿਆ ਪਰ ਛੱਡਿਆ ਨਹੀਂ, ਉਹ ਕਿਰਿਆਮਾਨ ਕਰਮ ਹੈ। ਇੱਕ ਤੀਰ ਜਿਹੜਾ ਚਲਾ ਦਿੱਤਾ ਅਤੇ ਅੱਗੇ ਨਿਸ਼ਾਨੇ 'ਤੇ ਜਾ ਵੱਜਿਆ, ਉਹ ਪਰਾਰਬਧ ਕਰਮ ਹੈ। ਜਿਹਦਾ ਤਾਂ ਚੱਲ ਚੁੱਕਾ ਹੈ ਉਹਦੇ ਨੂੰ ਹੁਣ ਕਾਬੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਤਾਂ ਚਲਾ ਗਿਆ, ਉਹ ਪਰਾਰਬਧ ਹੈ। ਪਰ ਜਿਹੜਾ ਕਿਰਿਆਮਾਨ ਚਿਲੇ 'ਤੇ ਚਾੜਿਆ ਹੋਇਆ ਜਾਂ ਫਿਰ ਸੰਚਿਤ ਪੱਥੇ ਦੇ ਵਿੱਚ ਹਾਲੇ ਜਮ੍ਹਾਂ ਕੀਤੇ ਹੋਏ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਪਰਮੇਸ਼ਰ ਦੀ ਬੰਦਗੀ ਕਰਕੇ, ਭਜਨ ਕਰਕੇ। ਪਰ ਜਿਹੜੇ ਪਰਾਰਬਧ ਕਰਮ ਨੇ ਉਹ ਹਰ ਇੱਕ ਪ੍ਰਾਣੀ ਮਾਤਰ ਨੂੰ ਭੋਗਣੇ ਪੈਂਦੇ ਹੈ। ਉਸੇ ਪਰਾਰਬਧ ਕਰਮ ਦੀ ਗੱਲ ਕਰਦਿਆਂ ਭਗਤ ਜੀ ਨੇ ਗੱਲ ਕਹੀ ਹੈ, ਤੌਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ। ਹੇ ਵਾਹਿਗੁਰੂ, ਤੇਰੀ ਭਗਤੀ ਕਰਨ ਦਾ ਕੀ ਲਾਭ, ਤੇਰੇ ਗੁਣ ਗਾਉਣ ਦਾ ਕੀ ਲਾਭ ਜੇ ਮੇਰੇ ਕਰਮਾਂ ਦਾ ਹੀ ਨਾਸ਼ ਨਹੀਂ ਹੁੰਦਾ। ਉੱਥੇ ਉਹ ਕਿਹੜੇ ਕਰਮ ਨੇ? ਉਹ ਪਰਾਰਬਧ ਕਰਮ ਨੇ। ਜਿਹਨਾਂ ਪਰਾਰਬਧ ਕਰਮਾਂ ਦੀ ਗੱਲ ਹੋ ਰਹੀ ਹੈ ਉਹਨਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਭੋਗੇ ਬਿਨ ਨਾਸੇ ਨਹੀਂ, ਕਰਮਗਤੀ ਬਲਵਾਨ, ਉਹ ਭੋਗਣੇ ਹੀ ਪੈਂਦੇ ਆ ਹਰ ਇੱਕ ਪ੍ਰਾਣੀ ਮਾਤਰ ਨੂੰ। ਪਰ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿੱਚ ਇਹ ਸਮਰੱਥਾ ਹੈ ਕਿ ਉਹ ਸਾਡੇ ਇਹਨਾਂ ਕਰਮਾਂ ਨੂੰ ਵੀ ਬਦਲ ਸਕਦੇ ਹੈ। ਇਸੇ ਸਥਾਨ 'ਤੇ ਰਾਜਾ ਆਇਆ ਸੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਵਿੱਚ। ਉਹਨੇ ਜਦੋਂ ਮਹਾਰਾਜ ਜੀ ਦੇ ਮੁਖਾਰਬਿੰਦ 'ਚੋਂ ਸੁਣਿਆ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਤਾਂ ਉਹਦੇ ਮਨ 'ਚ ਸੰਸਾ ਪੈ ਗਿਆ ਸੀ ਵੀ ਜੇ ਲੇਖ ਮਿਟ ਹੀ ਨਹੀਂ ਸਕਦੇ ਤਾਂ ਫਿਰ ਗੁਰੂ ਦੀ ਸ਼ਰਨ ਧਾਰਨ ਕਰਨ ਦਾ ਕੀ ਫਾਇਦਾ, ਕੀ ਲਾਭ ਹੈ। ਇਹ ਸੰਸਾਗ੍ਰਸਤ ਹੋ ਕੇ ਜਦੋਂ ਗਿਆ ਅਤੇ ਰਾਤ ਨੂੰ ਸੁੱਤਾ, ਸੁੱਤੇ ਪਏ ਨੇ ਸੁਪਨਾ ਵੇਖਿਆ, ਸੁਪਨੇ ਦੇ ਵਿੱਚ ਇੱਕ ਚੰਡਾਲ ਦੇ ਘਰ ਵਿੱਚ ਜਨਮਿਆ, ਚੰਡਾਲ ਦੇ ਘਰ ਦੇ ਵਿੱਚ ਇਹਦੀ ਪਰਵਰਿਸ਼ ਹੋਈ ਹੈ, ਬੱਚੇ ਪੈਦਾ ਹੋਏ ਨੇ, ਔਰ ਇਹਦੀ ਮ੍ਰਿਤੂ ਹੋ ਗਈ ਹੈ। ਅਗਲੇ ਦਿਨ ਸਵੇਰੇ ਉੱਠ ਕੇ ਜਦੋਂ ਸ਼ਿਕਾਰ 'ਤੇ ਚੱਲਿਆ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨਾਲ ਨੇ, ਇੱਕ ਐਸੇ ਨਗਰ ਦੇ ਵਿੱਚ ਗਿਆ ਜਿਹੜਾ ਰਾਤ ਨੂੰ ਇਹਨੇ ਸੁਪਨੇ ਵਿੱਚ ਵੇਖਿਆ ਸੀ। ਉਹੀ ਚੰਡਾਲ ਦਾ ਪਰਿਵਾਰ ਇਹਨੂੰ ਆ ਕੇ ਪਛਾਣ ਕੇ ਕਹਿੰਦਾ ਵੀ ਤੂੰ ਤਾਂ ਸਾਡਾ ਬੰਦਾ, ਤੇਰੀ ਤਾਂ ਮੌਤ ਹੋ ਚੁੱਕੀ ਸੀ ਪਰ ਤੂੰ ਤਾਂ ਚੰਗਾ ਭਲਾ ਹੈ। ਇਹਨੇ ਉਹ ਬੱਚੇ ਵੇਖੇ ਵੀ ਇਹ ਤਾਂ ਉਹੀ ਨੇ ਜਿਹੜੇ ਰਾਤ ਨੂੰ ਸੁਪਨੇ 'ਚ ਦਿਸਦੇ ਸਨ, ਸਾਰਾ ਪਰਿਵਾਰ ਵੀ ਉਹੀ ਆ। ਉਹ ਇਹਨੂੰ ਛੱਡਣ ਦਾ ਇੰਨੇ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪਹੁੰਚ ਗਏ। ਇਹ ਬੜਾ ਹੈਰਾਨ ਹੈ ਵੀ ਸੁਪਨੇ ਵਿੱਚ ਤਾਂ ਰਾਤ ਨੂੰ ਇਹੀ ਟੱਬਰ ਸੀ, ਇਹੀ ਪਰਿਵਾਰ ਸੀ, ਪਰ ਇਹ ਜਾਗਦਿਆਂ ਕਿਵੇਂ ਦਿਸ ਰਿਹਾ। ਫਿਰ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਉੱਥੋਂ ਜਾ ਕੇ ਛੁਡਾਇਆ ਅਤੇ ਆਖਿਆ, ਰਾਜਾ ਤੈਂ ਆਪਣੇ ਮਨ 'ਚ ਸ਼ੰਕਾ ਕੀਤਾ ਸੀ ਵੀ ਜੇ ਲੇਖ ਮਿਟਦੇ ਨਹੀਂ ਤਾਂ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ, ਕੀ ਲਾਭ ਹੈ? ਇਹ ਤੇਰੇ ਉਸ ਸੰਸੇ ਦਾ ਜਵਾਬ ਤੈਨੂੰ ਪਰਮੇਸ਼ਰ ਨੇ ਦਿੱਤਾ ਹੈ। ਐਸਾ ਇੱਕ ਜਨਮ ਚੰਡਾਲ ਦੇ ਘਰ ਵਿੱਚ ਲੈ ਕੇ ਤੂੰ ਭੋਗਣਾ ਸੀ, ਪਰ ਤੂੰ ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿੱਚ ਆਇਆ ਜਿਸ ਕਰਕੇ ਤੇਰਾ ਉਹ ਜਨਮ ਰਾਤ ਦੇ ਇੱਕ ਸੁਪਨੇ ਵਿੱਚ ਕੱਟਿਆ ਗਿਆ ਹੈ। ਇਸ ਕਰਕੇ ਸਤਿਗੁਰਾਂ ਦੇ ਵਿੱਚ ਸਮਰੱਥਾ ਹੈ, ਸਤਿਗੁਰੂ ਜੀ ਲੇਖ ਬਦਲ ਸਕਦੇ ਹੈ। ਨਹੀਂ ਤਾਂ ਜਿਹੜੇ ਲੇਖ ਸਾਡੇ ਮੱਥੇ 'ਤੇ ਲਿਖੇ ਹੋਏ ਨੇ ਉਹ ਸਾਡੇ ਕੀਤੇ ਹੋਏ ਪੂਰਵਲੇ ਕਰਮਾਂ ਦਾ ਲੇਖਾ ਜੋਖਾ ਹੈ, ਉਹਦੇ ਮੁਤਾਬਕ ਦੁੱਖ ਅਤੇ ਸੁੱਖ ਦੇ ਲੇਖ ਵਿਧਾਤੇ ਨੇ ਇਸ ਜੀਵ ਦੇ ਮੱਥੇ 'ਤੇ ਪਾਏ ਹੋਏ ਹਨ।
ਦੁੱਖ ਸੁੱਖ ਦੀਆ ਜੇ ਹਾ ਕੀਆ ਸੋ ਨਿਬਹਿ ਜੀ ਨਾਲੇ।
ਜਿਹੋ ਜਿਹੇ ਕਰਮ ਕੀਤੇ ਨੇ ਉਹਦੇ ਮੁਤਾਬਕ ਇਹਨੂੰ ਦੁੱਖ ਅਤੇ ਸੁੱਖ ਪਰਮਾਤਮਾ ਨੇ, ਪਰਮੇਸ਼ਰ ਨੇ ਦਿੱਤਾ ਹੈ। ਔਰ ਜਿਹੜੇ ਕਰਮ ਕੀਤੇ ਨੇ ਜਾਂ ਜੋ ਕਰ ਰਿਹਾ ਉਹੀ ਇਹਦੇ ਜੀਵ ਦੇ ਨਾਲ ਨਿਭਣ ਵਾਲੇ ਹਨ।
ਜੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ।
ਇਹ ਜੀਵ ਸਮਰੱਥ ਹੈ ਕਿਉਂਕਿ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਇਹਦੇ ਕੋਲੋਂ ਸਾਰੇ ਕਰਮ ਕਰਾਉਂਦਾ ਹੈ। ਜਿਹੋ ਜਿਹੇ ਕਰਮ ਕਰਾਉਂਦਾ ਇਹ ਜੀਵ ਉਸੇ ਤਰ੍ਹਾਂ ਦੇ ਕਰਮ ਕਰਦਾ ਹੈ। ਦੂਜੀ ਕਾਰ ਨਾ ਭਾਲੇ, ਹੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਾਹਰ ਜਾ ਕੇ ਜੀਵ ਕੋਈ ਵੀ ਕਰਮ ਨਹੀਂ ਕਰ ਸਕਦਾ।
ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਨ ਹਾਰੂ।
ਇਹ ਸਾਰਾ ਪਸਾਰਾ ਵਾਹਿਗੁਰੂ ਪਰਮੇਸ਼ਰ ਨੇ ਬੰਨ ਕੇ ਬਣਾ ਕੇ ਧੰਦਿਆਂ ਦੇ ਵਿੱਚ ਬੰਨਿਆ ਹੋਇਆ, ਸਾਰੇ ਜਗਤ ਨੂੰ ਬਣਾ ਕੇ ਧੰਦਿਆਂ ਵਿੱਚ ਬੰਨ ਕੇ ਆਪ ਇਹਦੇ ਵਿੱਚ ਨਿਰਾਲਮ ਹੋ ਕੇ ਬੈਠਾ। ਆਪ ਨਿਰਾਲਮ ਹੋ ਕੇ ਬੈਠਾ, ਨਿਰਲੇਪ ਹੋ ਕੇ ਬੈਠਾ। ਔਰ ਜਿਹੜੇ ਜੀਵ ਧੰਦਿਆਂ ਵਿੱਚ ਬੱਧੇ ਹੋਏ ਨੇ ਇਹਨਾਂ ਨੂੰ ਹੁਕਮ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਛੁਡਾਵਣ ਵਾਲਾ ਹੈ। ਹੁਕਮ ਕਰਕੇ ਜਿਹਨਾਂ ਨੂੰ ਛੁਡਾ ਲੈਂਦਾ ਉਹ ਛੁੱਟ ਜਾਂਦੇ ਹਨ।
ਅੱਜ ਕੱਲ ਕਰਦੇ ਆ ਕਾਲ ਬਿਆਪਾ ਦੂਜਾ ਭਾਏ ਵਿਕਾਰੂ।
ਅੱਜ ਕੱਲ ਕਰਦਿਆਂ ਨੂੰ ਭਜਨ ਕਰਨ ਦੀ ਗੱਲ ਕਹੀਏ ਤੇ ਕਹਿੰਦੇ ਕੋਈ ਨੀ ਅੱਜ ਕਰਾਂਗੇ ਕੱਲ ਕਰਾਂਗੇ। ਅੱਜ ਕੱਲ ਕਰਦਿਆਂ ਇਹਦੀ ਜ਼ਿੰਦਗੀ ਬਤੀਤ ਹੁੰਦੀ ਚਲੀ ਜਾਂਦੀ ਹੈ। ਮਹਾਰਾਜ ਜੀ ਨੇ ਵਾਰ ਵਾਰ ਸਾਨੂੰ ਗੁਰਬਾਣੀ ਵਿੱਚ ਸੰਕੇਤ ਤੇ ਉਪਦੇਸ਼ ਦਿੰਦਿਆਂ ਹੁਕਮ ਕਿਹਾ, ਖਰਚ ਬੰਨ ਚੰਗਿਆਈਆਂ ਮਤ ਮਨ ਜਾਣਾ ਕੱਲ, ਮਤਾ ਮਨਾ ਤੂੰ ਕੱਲ ਦੇ ਉੱਤੇ ਗੱਲ ਛੱਡ ਦੇਵੇਂ, ਹੁਣੇ ਹੀ ਤੇਰੇ ਕੋਲ ਸਮਾਂ ਵਰਤਮਾਨ ਦਾ ਇਹਨੂੰ ਸੰਭਾਲ ਲੈ। ਪਰ ਬੰਦਾ ਕੱਲ ਦੇ ਉੱਤੇ ਗੱਲ ਪਾ ਦਿੰਦਾ, ਕੋਈ ਨਹੀਂ ਹਾਲੇ ਬਥੇਰਾ ਸਮਾਂ ਪਿਆ। ਚੰਗਾ ਕੰਮ ਕਰਨਾ ਹੋਵੇ ਤਾਂ ਉਹਨੂੰ ਟਾਲ ਮਟੋਲਾ ਕਰਕੇ ਟਾਲਦਾ ਰਹਿੰਦਾ ਵੀ ਕੋਈ ਨਹੀਂ ਕਰ ਲਵਾਂਗਾ, ਪਰ ਬੁਰਾ ਕੰਮ ਕਰਨਾ ਹੋਵੇ ਉਸੇ ਵੇਲੇ ਕਰਨ ਵਾਸਤੇ ਤਿਆਰ ਹੋ ਜਾਂਦਾ। ਹਾਲਾਂਕਿ ਚਾਹੀਦਾ ਇਹ ਹੈ ਕਿ ਬੁਰਾ ਕਰਮ ਕਰਨ ਵਾਸਤੇ ਟਾਲਾ ਕਰੇ, ਜਿੰਨਾ ਵੀ ਹੋ ਸਕਦਾ ਸ਼ਾਇਦ ਟਲ ਜਾਏ, ਪਰ ਚੰਗਾ ਕਰਮ ਕਰਨ ਵੇਲੇ ਟਾਲਾ ਨਾ ਕਰੇ, ਉਹਨੂੰ ਉਸੇ ਵੇਲੇ ਕਰ ਲਵੇ ਜਦੋਂ ਵੀ ਫੁਰਨਾ ਹੋਵੇ, ਸੰਕਲਪ ਹੋਵੇ। ਕਿਤੇ ਐਸਾ ਨਾ ਹੋਵੇ ਕਿ ਚੰਗਾ ਕਰਮ ਕਰਨ ਦੀ ਇੱਛਾ ਮਨ ਵਿੱਚ ਮਨ 'ਚ ਹੀ ਰਹਿ ਜਾਏ, ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਬੁਰੇ ਕਰਮ ਨੂੰ ਟਾਲਦੇ ਰਹਿਣਾ ਚਾਹੀਦਾ, ਸ਼ਾਇਦ ਟਲ ਜਾਏ। ਮੈਂ ਇੱਕ ਪੁਰਾਣਕ ਬਿਥੇ ਆਪ ਜੀ ਦੇ ਨਾਲ ਸਾਂਝੀ ਕਰਾਂ। ਵਿਸ਼ਵਾਮਿੱਤਰ ਜਦੋਂ ਇਹਦੀ ਸ਼ਾਦੀ ਹੋਈ ਤੇ ਇਹਨੇ ਕਿਹਾ ਆਪਣੇ ਸਹੁਰੇ ਨੂੰ ਰਾਜੇ ਨੂੰ ਕਿ ਮੈਂ ਤੇਰੀ ਲੜਕੀ ਦੀਆਂ 100 ਗਲਤੀਆਂ ਮੁਆਫ ਕਰਾਂਗਾ, ਪਰ 101ਵੀਂ ਗਲਤੀ ਹੋ ਗਈ ਤੇ ਮੈਂ ਇਹਨੂੰ ਕਤਲ ਵੀ ਕਰ ਸਕਦਾ, ਮਾਰ ਵੀ ਸਕਦਾ ਤੇ ਸਜ਼ਾ ਵੀ ਦੇ ਸਕਦਾ। ਲੈ ਕੇ ਵਿਆਹ ਕੇ ਲੈ ਆਇਆ, ਆਖਿਰਕਾਰ ਜੀਵ ਗਲਤੀਆਂ ਦਾ ਪੁਤਲਾ ਹੈ। ਸਮਾਂ ਬੀਤਦਾ ਗਿਆ, ਇੱਕ ਘਰ ਦੇ ਵਿੱਚ ਲੜਕਾ ਵੀ ਪੈਦਾ ਹੋ ਗਿਆ, ਜਵਾਨ ਹੋ ਗਿਆ। 100 ਗਲਤੀਆਂ ਨੇ ਪੂਰੀਆਂ ਹਿਸਾਬ ਕਿਤਾਬ ਲਾ ਕੇ ਗਿਣ ਕੇ ਰੱਖੀਆਂ ਹੋ ਗਈਆਂ। ਗੁੱਸੇ ਵਿੱਚ ਕ੍ਰੋਧ ਵਿੱਚ ਆਇਆ ਹੋਇਆ ਆਪਣੇ ਪੁੱਤਰ ਨੂੰ ਕਹਿੰਦਾ, ਬੇਟਾ ਮੈਂ ਜਾ ਰਿਹਾ, ਮੇਰੇ ਆਉਂਦਿਆਂ ਤੱਕ ਆਪਣੀ ਮਾਂ ਦਾ ਕਤਲ ਕਰ ਦੇ, ਕਿਉਂਕਿ ਉਹਦੀਆਂ 100 ਗਲਤੀਆਂ ਪੂਰਨ ਹੋ ਚੁੱਕੀਆਂ ਨੇ। ਹੁਣ ਪਿਓ ਨੇ ਆਗਿਆ ਦਿੱਤੀ, ਪੁੱਤਰ ਵਾਸਤੇ ਪਿਓ ਦੀ ਆਗਿਆ ਸਿਰ ਮੱਥੇ ਹੋਣੀ ਚਾਹੀਦੀ ਹੈ। ਇਹ ਚਲਾ ਗਿਆ ਬਾਹਰ ਨੂੰ ਬੰਨ ਨੂੰ, ਅਤੇ ਪੁੱਤਰ ਸੋਚੀ ਜਾ ਰਿਹਾ ਵੀ ਮਾਂ ਦੀ ਹੱਤਿਆ ਕਿਵੇਂ ਕਰਾਂ, ਜਿਸ ਨੇ ਜਨਮ ਦਿੱਤਾ ਹੈ ਉਹ ਵੀ ਬੜਾ ਵੱਡਾ ਬਜਰ ਪਾਪ ਹੈ, ਪਰ ਦੂਜੇ ਪਾਸੇ ਪਿਤਾ ਦਾ ਹੁਕਮ ਨਹੀਂ ਮੰਨਦਾ ਤਾਂ ਇਹ ਵੀ ਬਜਰ ਪਾਪ ਹੈ, ਪਿਤਾ ਦੀ ਆਗਿਆ ਨਹੀਂ ਮੰਨਦਾ ਤਾਂ ਇਹ ਵੀ ਬਜਰ ਪਾਪ ਹੈ। ਪੁੱਤਰ ਦਾ ਧਰਮ ਹੈ ਆਪਣੇ ਪਿਤਾ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਜਾਣਨਾ। ਬੜੀ ਸਮੱਸਿਆ ਦੇ ਵਿੱਚ ਪਿਆ, ਸੋਚੀ ਜਾਂਦਾ ਕਰਾਂ ਤਾਂ ਕਰਾਂ ਕਿ ਦੂਜੇ ਪਾਸੇ ਮਾਂ ਹੈ ਉਹਦੀ ਹੱਤਿਆ ਕਿਵੇਂ ਕਰਦਿਆਂ, ਕਤਲ ਕਿਵੇਂ ਕਰਦਿਆਂ। ਸੋਚਦਿਆਂ ਸੋਚਦਿਆਂ ਸ਼ਾਮ ਪੈ ਗਈ, ਸ਼ਾਮ ਨੂੰ ਵਿਸ਼ਵਾਮਿੱਤਰ ਆਇਆ, ਗੁੱਸਾ ਉਹਦਾ ਠੰਡਾ ਹੋ ਚੁੱਕਾ ਸੀ। ਪੁੱਤਰ ਨੂੰ ਚਿੰਤਤ ਹੋਇਆ ਵੇਖਿਆ ਅਤੇ ਵੇਖ ਕੇ ਕਹਿਣ ਲੱਗਾ, ਬੇਟਾ ਕਿਤੇ ਸੱਚਮੁੱਚ ਮਾਂ ਦਾ ਕਤਲ ਤਾਂ ਨਹੀਂ ਕਰ ਦਿੱਤਾ? ਕਹਿਣ ਲੱਗਾ, ਨਹੀਂ ਪਿਤਾ ਜੀ, ਮੈਂ ਹਾਲੇ ਸੋਚ ਹੀ ਰਿਹਾ, ਵਿਚਾਰ ਹੀ ਰਿਹਾ। ਕਹਿੰਦੇ, ਚੰਗਾ ਕੀਤਾ ਤੂੰ ਟਾਲ ਦਿੱਤਾ, ਨਹੀਂ ਤਾਂ ਮੇਰੇ ਕੋਲੋਂ ਵੀ ਬੜਾ ਬੜਾ ਵੱਡਾ ਗੁਨਾਹ ਹੋ ਜਾਣਾ ਸੀ, ਪਾਪ ਹੋ ਜਾਣਾ ਸੀ। ਸੋ ਕਹਿਣ ਤੋਂ ਭਾਵ ਕਿ ਮਾੜਾ ਕਰਮ ਕਰਨ ਵੇਲੇ ਬੰਦਾ ਵਿਚਾਰ ਕਰਦਾ ਰਹੇ ਸ਼ਾਇਦ ਉਹ ਟਲ ਜਾਵੇ, ਪਰ ਜਦੋਂ ਕੋਈ ਚੰਗਾ ਕਰਮ ਕਰਨਾ ਉਦੋਂ ਉਸੇ ਵਕਤ ਉਸ ਕਰਮ ਨੂੰ ਕਰ ਦੇਵੇ। ਕਿਆ ਜਾਣੀਏ ਕਿ ਅਗਲਾ ਦਮ ਉਸ ਕਰਮ ਨੂੰ ਕਰਨ ਵਾਸਤੇ ਪ੍ਰਾਪਤ ਹੋਵੇ ਕਿ ਨਾ ਹੋਵੇ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਬੰਦਾ ਅੱਜ ਕੱਲ੍ਹ ਕਰਦਿਆਂ ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ, ਇੰਨੇ ਨੂੰ ਕਾਲ ਆ ਕੇ ਵਿਆਪ ਜਾਂਦਾ ਹੈ, ਔਰ ਦੂਜੇ ਭਾਵ 'ਚ ਦੁਬਧਾ ਵਿੱਚ ਦੁਵੈਸ਼ ਵਿੱਚ ਲੱਗਾ ਹੋਇਆ ਇਹ ਜੀਵ ਵਿਕਾਰੀ ਕਰਮ ਕਰਦਾ, ਭੈੜੇ ਕਰਮਾਂ ਵਿੱਚ ਪ੍ਰਵਿਰਤ ਹੁੰਦਾ ਹੈ।
ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋਵਾ।
ਔਰ ਇਹਨੂੰ ਜੰਮਾਂ ਦਾ ਮਾਰਗ ਜਿਹੜਾ ਹੈ ਉਹ ਨਹੀਂ ਸੁੱਜਦਾ। ਜੰਮਾਂ ਦਾ ਮਾਰਗ ਜਿਹੜਾ ਬੜਾ ਉਜਾੜ ਬੀਆਬਾਨ ਹੈ, ਜਿੱਥੇ ਅੰਧਕਾਰ ਹੀ ਅੰਧਕਾਰ ਹੈ, ਉਹ ਰਸਤਾ ਇਹਨੂੰ ਨਹੀਂ ਸੁੱਜਦਾ। ਜੰਮਾਂ ਦਾ ਮਾਰਗ ਇਹਨੂੰ ਨਹੀਂ ਸੁੱਜਦਾ ਜਿਸ ਰਸਤੇ 'ਤੇ ਇਹਨੇ ਚੱਲ ਕੇ ਜਾਣਾ, ਜਿਸ ਮਾਰਗ 'ਤੇ ਇਹਨੇ ਚੱਲ ਕੇ ਜਾਣਾ ਉਹ ਰਸਤਾ, ਉਹ ਮਾਰਗ ਇਹਨੂੰ ਨਹੀਂ ਸੁੱਜਦਾ ਜਿੱਥੇ ਉਜਾੜ ਹੀ ਉਜਾੜ ਹੈ, ਅੰਧਕਾਰ ਹੀ ਅੰਧਕਾਰ ਤੇ ਘੁੱਪ ਹਨੇਰਾ ਹੈ।
ਨਾ ਜਲ ਲੀਫ ਧੁਲਾਈਆ।
ਸੱਜਣਾ, ਉੱਥੇ ਨਾ ਤਾਂ ਤੈਨੂੰ ਜਲ ਮਿਲਣਾ, ਨਾ ਤੈਨੂੰ ਲੇਫਾਂ ਮਿਲਣੀਆਂ ਨੇ, ਨਾ ਤੈਨੂੰ ਤੁਲਾਈਆਂ ਪ੍ਰਾਪਤ ਹੋਣੀਆਂ ਨੇ।
ਨਾ ਭੋਜਨ ਪਰਕਾਰੂਵਾ।
ਨਾ ਤੈਨੂੰ ਬਹੁ ਪ੍ਰਕਾਰ ਦੇ ਭੋਜਨ ਪ੍ਰਾਪਤ ਹੋਣੇ ਨੇ ਉੱਥੇ ਖਾਣ ਵਾਸਤੇ। ਉਹ ਰਸਤਾ ਜਿਹਦਾ ਜ਼ਿਕਰ ਮੇਰੇ ਗਰੀਬ ਨਵਾਜ ਪਾਤਸ਼ਾਹ ਕਰਦੇ ਨੇ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਹ ਪਿੰਡ ਹੈ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਇਹ ਉਸ ਰਸਤੇ ਦੀ ਗੱਲ ਕਰ ਰਹੇ ਨੇ ਮਹਾਰਾਜ ਜਗਤ ਗੁਰੂ ਪਾਤਸ਼ਾਹ ਜੀ, ਕਿ ਜਿਸ ਰਸਤੇ ਤੇ ਭਾਈ ਬੜਾ ਭਿਆਨ ਕਰਾ ਹੈ, ਤੈਨੂੰ ਖਾਣ ਵਾਸਤੇ ਭੋਜਨ ਪ੍ਰਾਪਤ ਨਹੀਂ ਹੋਣਾ, ਅਤੇ ਪੈਂਡਾ ਵੀ ਬੜਾ ਲੰਮਾ, ਉਸ ਲੰਮੇ ਪੈਂਡੇ 'ਤੇ ਜਾਣ ਵੇਲੇ ਤੈਨੂੰ ਭੋਜਨ ਵੀ ਪ੍ਰਾਪਤ ਨਹੀਂ ਹੋਣਾ, ਅਤੇ ਫਿਰ ਕਿਹੜਾ ਭੋਜਨ ਬਣਨਾ? ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਉੱਥੇ ਤੇਰੇ ਵਾਸਤੇ ਹਰੀ ਦੇ ਨਾਮ ਨੇ ਤੋਸਾ ਬਣਨਾ। ਤੋਸਾ ਉਸ ਭੋਜਨ ਨੂੰ ਕਹਿੰਦੇ ਨੇ ਜਿਹੜਾ ਸਫ਼ਰ ਵਿੱਚ ਲਿਜਾਇਆ ਜਾਂਦਾ, ਜਿਹੜਾ ਛੇਤੀ ਕਿਤੇ ਖਰਾਬ ਨਾ ਹੋਵੇ, ਇਹੋ ਜਿਹਾ ਤੋਸਾ। ਕਹਿੰਦੇ ਉੱਥੇ ਪਰਮੇਸ਼ਰ ਦੇ ਨਾਮ ਦਾ ਤੈਨੂੰ ਪ੍ਰਾਪਤ ਹੋਣਾ ਸੀ, ਪਰ ਜਦੋਂ ਤੂੰ ਨਾਮ ਜਪਿਆ ਹੀ ਨਹੀਂ, ਜਦੋਂ ਉਹ ਰਾਹ 'ਤੇ ਜਾਏਗਾ ਜਿਸ ਨੂੰ ਬੜਾ ਭਿਆਨਕ ਰਾਹ ਦੱਸਿਆ ਜਾਂਦਾ, ਜੰਮਾਂ ਦਾ ਮਾਰਗ ਜਿੱਥੇ ਅੰਧਕਾਰ ਹੀ ਅੰਧਕਾਰ ਹੈ, ਕੋਪ ਹਨੇਰਾ ਹੈ, ਉੱਥੇ ਨਾ ਤੈਨੂੰ ਜਲ ਮਿਲਣਾ, ਨਾ ਤੈਨੂੰ ਲੇਫ ਮਿਲਣੀ ਹੈ, ਨਾ ਤੁਲਾਈ ਮਿਲਣੀ ਹੈ, ਅਤੇ ਨਾ ਹੀ ਕਿਸੇ ਪ੍ਰਕਾਰ ਦਾ ਭੋਜਨ ਪ੍ਰਾਪਤ ਹੋਣਾ।
ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੂ।
ਉੱਥੇ ਨਾ ਤਾਂ ਤੈਨੂੰ ਸੱਜਣਾ ਕਿਸੇ ਨੇ ਪ੍ਰੇਮ ਸਹਿਤ ਆਖਣਾ ਵੀ ਲੈ ਭੋਜਨ ਛਕ ਲੈ। ਭਾਉ ਕਹਿੰਦੇ ਨੇ ਪ੍ਰੇਮ ਨੂੰ, ਪ੍ਰੇਮ ਸਹਿਤ ਕਿਸੇ ਨੇ ਕਹਿਣਾ ਵੀ ਭੋਜਨ ਖਾ ਲੈ, ਨਾ ਤੈਨੂੰ ਪ੍ਰੇਮ ਸਹਿਤ ਕਿਸੇ ਨੇ ਠੰਡਾ ਪਾਣੀ ਪੀਣ ਨੂੰ ਦੇਣਾ। ਤੈਨੂੰ ਪੀਣ ਵਾਸਤੇ ਠੰਡਾ ਪਾਣੀ ਵੀ ਪ੍ਰਾਪਤ ਨਹੀਂ ਹੋਣਾ, ਨਾ ਕਾਪੜ ਨਾ ਤਨ ਕੱਜਣ ਵਾਸਤੇ ਤੈਨੂੰ ਕੱਪੜਾ ਪ੍ਰਾਪਤ ਹੋਣਾ, ਅਤੇ ਨਾ ਕੋਈ ਸ਼ਿੰਗਾਰ ਸ਼ਿੰਗਾਰਨ ਵਾਸਤੇ ਤੈਨੂੰ ਕਿਸੇ ਪ੍ਰਕਾਰ ਦਾ ਕੋਈ ਹਾਰ ਸ਼ਿੰਗਾਰ ਪ੍ਰਾਪਤ ਹੋਣਾ। ਇਹੋ ਜਿਹਾ ਉਹ ਰਸਤਾ ਹੈ।
ਗਲ ਸੰਗਲ ਸਿਰ ਮਾਰੇ ਉਬੋ।
ਉਸ ਵਕਤ ਤੇਰੇ ਗਲ ਦੇ ਵਿੱਚ ਮੋਟੇ ਸੰਗਲ ਪਾਏ ਹੋਣੇ ਹੈ, ਅਤੇ ਗਲ ਦੇ ਵਿੱਚ ਜਿੱਥੇ ਸੰਗਲ ਹੋਣੇ ਹੈ ਉੱਥੇ ਤੇਰੇ ਸਿਰ ਦੇ ਉੱਤੇ ਖਲੋਤੇ ਹੋਏ ਜੰਮਾ ਨੇ ਤੈਨੂੰ ਮਾਰਨਾ ਹੈ। ਉਬੋ ਕਹਿੰਦੇ ਨੇ ਖੜੋ ਕੇ, ਤੇਰੇ ਸਿਰ ਉੱਤੇ ਖੜੋ ਕੇ ਜੰਮਾ ਨੇ ਤੈਨੂੰ ਭਿਆਨਕ ਮਾਰ ਮਾਰਨੀ ਹੈ।
ਨਾ ਦਿਸਾ ਘਰ ਬਾਰੂ,
ਨਾ ਹੀ ਤੈਨੂੰ ਆਪਣਾ ਕੋਈ ਘਰ ਬਾਰ ਉੱਥੋਂ ਦਿਸਣਾ, ਵੀ ਤੈਨੂੰ ਆਪਣਾ ਮਕਾਨ ਆਪਣਾ ਘਰ ਬਾਰ ਦਿਸਦਾ ਹੋਵੇ।
ਇਬਕੇ ਰਾਹੀ ਜੰਮਣ ਨਾਹੀ,
ਉਦੋਂ ਫਿਰ ਇਹ ਕਹਿੰਦਾ ਜੰਮਾ ਨੂੰ, ਕਹਿੰਦਾ ਹੁਣ ਮੈਨੂੰ ਸਮਾਂ ਦੇ ਦਿਓ, ਮੈਂ ਹੁਣ ਭਜਨ ਕਰ ਲਵਾਂ, ਮੈਂ ਹੁਣ ਨਾਮ ਜਪ ਲਵਾਂ। ਤੇ ਫਿਰ ਉਹ ਜੰਮ ਕਹਿੰਦੇ ਆ, ਕਹਿੰਦੇ ਹੁਣ ਦੇ ਬੀਜੇ ਹੋਏ ਬੀਜ ਨਹੀਂ ਤੇਰੇ ਉੱਗਣੇ, ਇਹ ਤਾਂ ਉਦੋਂ ਹੀ ਬੀਜਦਾ ਜਦੋਂ ਤੇਰੇ ਕੋਲ ਮਨੁੱਖੀ ਸਰੀਰ ਸੀ, ਜਦੋਂ ਮਨੁੱਖੀ ਜਾਮਾ ਤੇਰੇ ਹੱਥੋਂ ਚਲਿਆ ਗਿਆ, ਹੁਣ ਦੇ ਬੀਜੇ ਹੋਏ ਬੀਜ ਨਹੀਂ ਤੇਰੇ ਜੰਮਣੇ।
ਪਛਤਾਣੇ ਸਿਰ ਭਾਰੂ,
ਫਿਰ ਸਿਰ ਦੇ ਉੱਤੇ ਦੇ ਪਾਪਾਂ ਦਾ ਭਾਰ ਪਾਇਆ ਜਾਂਦਾ ਹੈ, ਉਹਨਾਂ ਪਾਪਾਂ ਦੇ ਭਾਰ ਥੱਲੇ ਦੱਬਿਆ ਹੋਇਆ ਫਿਰ ਪਛਤਾਉਂਦਾ, ਰੱਜ ਕੇ ਪਛਤਾਵਾ ਕਰਦਾ।
ਬਿਨ ਸਾਚੇ ਕੋ ਬੇਲੀ ਨਾਹੀ,
ਸੱਚੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸੱਜਣਾ ਤੇਰਾ ਕਿਸੇ ਬੇਲੀ ਨਹੀਂ ਬਣਨਾ, ਤੇਰਾ ਕਿਸੇ ਨੇ ਵੀ ਉੱਥੇ ਮਿੱਤਰ ਨਹੀਂ ਬਣਨਾ।
ਸਾਚਾ ਇਹੋ ਵਿਚਾਰ,
ਇਹ ਸੱਚ ਦੀ ਵਿਚਾਰ ਹੈ, ਇਹ ਸੱਚਾ ਵਿਚਾਰ ਹੈ ਜਿਹੜਾ ਤੇਰੇ ਤਾਈਂ ਦੱਸਿਆ ਜਾ ਰਿਹਾ ਹੈ।
ਬਾਬਾ ਰੋਵੈ ਰਵਹਿ ਸੋ ਜਾਣੀਆ, ਮਿਲ ਰੋਵੈ ਗੁਣ ਸਾਰੇਵਾ।
ਕਹਿਣ ਲੱਗੇ ਭਾਈ, ਰੋਣਾ ਉਹ ਪ੍ਰਵਾਨ ਹੈ ਸੁਜਾਣ ਪੁਰਸ਼ਾਂ ਦਾ, ਜਿਹੜਾ ਉਸ ਅਕਾਲ ਪੁਰਖ ਪਰਮੇਸ਼ਰ ਵਿੱਚ ਰਵ ਕੇ ਉਹਦੇ ਵਿੱਚ ਅਭੇਦ ਹੋ ਕੇ ਉਹਦੇ ਵਿਰਾਗ ਦੇ ਵਿੱਚ ਉਹਦੀ ਸਿਫਤ ਕਰਦਿਆਂ ਉਹਦੇ ਗੁਣਾਂ ਨੂੰ ਸੰਭਾਲਦਿਆਂ ਰੋਇਆ ਜਾਵੇ, ਉਹ ਰੋਵਣਾ ਪ੍ਰਵਾਨ ਹੈ। ਜਿਸ ਰੋਣੇ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਹੋਵੇ, ਜਿਸ ਰੋਵਣ ਵਿੱਚ ਪਰਮਾਤਮਾ ਦੀ ਪ੍ਰੀਤ ਹੋਵੇ, ਉਹ ਰੋਵਣਾ ਪ੍ਰਵਾਨ ਹੈ।
ਰੋਵੈ ਮਾਇਆ ਮੁਠੜੀ ਧੰਦੜਾ ਰੋਵਣ ਹਾਰੇਵਾ।
ਇਹ ਜੀਵ ਰੂਪੀ ਇਸਤਰੀ ਮਾਇਆ ਦੇ ਠੱਗ ਦੇ ਵਿੱਚ ਠੱਗੀ ਹੋਈ ਰੋਂਦੀ ਹੈ, ਕੁਰਲਾਉਂਦੀ ਆਪਣੇ ਧੰਦੜਿਆਂ ਨੂੰ। ਉਹ ਰੋਣਾ ਨਹੀਂ ਰੋਂਦੀ ਜਿਹੜਾ ਉੱਪਰਲੀ ਪੰਕਤੀ ਵਿੱਚ ਦੱਸਿਆ, ਇਹ ਧੰਦਿਆਂ ਨੂੰ ਰੋਂਦੀ, ਆਪਣਿਆਂ ਕਾਰਾਂ ਵਿਹਾਰਾਂ ਨੂੰ ਰੋਂਦੀ ਫਿਰਦੀ ਹੈ।
ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੂ।
ਧੰਦਿਆਂ ਨੂੰ ਰੋਂਦੀ ਹੈ ਔਰ ਆਪਣੇ ਅੰਤਸ਼ਕਰਨ ਦੀ ਮੈਲ ਨੂੰ ਧੋਣ ਦਾ ਯਤਨ ਨਹੀਂ ਕਰਦੀ। ਇਹ ਜਿਹੜਾ ਸੰਸਾਰ ਸੁਪਨੇ ਦੇ ਸਮਾਨ ਹੈ, ਇਹਦੇ ਵਿੱਚ ਉਲਝੀ ਰਹਿੰਦੀ ਹੈ, ਫਸੀ ਰਹਿੰਦੀ ਹੈ।
ਜਿਉਂ ਬਾਜੀ ਗਰ ਭਰਮੈ ਭੂਲਾ ਝੂਠ ਮੁੱਠੀ ਅਹੰਕਾਰੂ।
ਜਿਵੇਂ ਕੋਈ ਬਾਜ਼ੀਗਰ ਝੂਠੀ ਬਾਜ਼ੀ ਵਿਖਾ ਕੇ ਜੀਵਾਂ ਨੂੰ ਭਰਮਾ ਲੈਂਦਾ, ਉਲਝਾ ਲੈਂਦਾ, ਇਸੇ ਤਰ੍ਹਾਂ ਸੰਸਾਰ ਦੇ ਝੂਠੇ ਇਸ ਪਸਾਰੇ ਨੂੰ ਵੇਖ ਕੇ ਉਹਦੇ ਹੰਕਾਰ ਦੇ ਵਿੱਚ ਫਸਿਆ ਹੋਇਆ ਇਹ ਜੀਵ ਠੱਗਿਆ ਹੋਇਆ।
ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਇਹਨਾਂ ਭੁੱਲੇ ਹੋਏ ਜੀਵਾਂ ਨੂੰ ਮਾਰਗ ਪਾਉਣ ਵਾਲਾ ਹੈ, ਪਰਮੇਸ਼ਰ ਹੀ ਹੈ ਜਿਹੜਾ ਇਹਨਾਂ ਭੁੱਲੇ ਹੋਏ ਜੀਵਾਂ ਨੂੰ ਮਾਰਗ ਪਾਉਂਦਾ ਹੈ। ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਉਹ ਆਪ ਹੀ ਭੁੱਲਿਆਂ ਹੋਇਆਂ ਨੂੰ ਮਾਰਗ ਪਾਉਣ ਵਾਲਾ ਹੈ। ਆਪੇ ਕਰਮ ਕਮਾਏ, ਸਾਰੇ ਸੰਸਾਰ ਦੇ ਜੀਵਾਂ ਵਿੱਚ ਆਪ ਹੀ ਵਰਤ ਕੇ ਕਰਮ ਕਮਾਉਣ ਵਾਲਾ ਵੀ ਆਪ ਹੀ ਹੈ।
ਨਾਮ ਰਤੇ ਗੁਰਪੂਰਾ ਰਾਖੇ ਨਾਨਕ ਸਹਿਜ ਸੁਭਾਏ।
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰਤੇ ਹੋਏ ਨੇ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦਇਆ ਕਰਕੇ ਕਿਰਪਾ ਕਰਕੇ ਰੱਖ ਲੈਂਦੇ ਹਨ। ਅਤੇ ਜਿਹਨਾਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਰੱਖ ਲੈਂਦੇ ਨੇ, ਉਹ ਫਿਰ ਉਸ ਸੱਚੇ ਸਾਹਿਬ ਦੇ ਵਿੱਚ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਚੱਲ ਰਹੀ ਹੈ, ਗੁਰੂ ਸਾਹਿਬ ਦੀ ਦਇਆ ਮਾਇਆ ਨਾਲ 750 ਅੰਗ 'ਤੇ ਕਥਾ ਚੱਲ ਰਹੀ ਹੈ। ਰਾਗ ਸੂਹੀ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਅਸ਼ਟਪਦੀਆਂ ਚੱਲ ਰਹੀਆਂ ਹਨ, ਸਰਵਣ ਕਰੀਏ ਜੀ।
ਰਾਗ ਸੂਹੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਅਸ਼ਟਪਦੀਆਂ ਮਹੱਲੇ ਪਹਿਲੇ ਦੀਆਂ ਭਾਵ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਪਹਿਲੇ ਘਰ ਸੁਰਤਾਲ ਵਿੱਚ ਗਾਉਣੀਆਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਅਦੁੱਤੀ ਹੈ, ਸਜਾਤੀ ਬਜਾਤੀ ਸਾਬਕਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ ਹੈ, ਸੱਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਸਾਹਿਬ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ।
ਸਭ ਅਵਗੁਣ ਮੈਂ ਗੁਣ ਨਹੀਂ ਕੋਈ।
ਹੇ ਵਾਹਿਗੁਰੂ, ਬੇਨਤੀ ਕਰ ਰਹੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ, ਹੇ ਵਾਹਿਗੁਰੂ ਮੇਰੇ 'ਚ ਸਾਰੇ ਔਗਣ ਹੀ ਔਗਣ ਹਨ, ਮੈਂ ਔਗਣਾਂ ਦੀ ਭਰੀ ਹੋਈ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਮਹਾਰਾਜ ਜੀ, ਅਸੀਂ ਔਗਣਾਂ ਨਾਲ ਭਰੇ ਕਿੰਨੇ ਕੁ ਔਗਣ ਨੇ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਹੇ ਵਾਹਿਗੁਰੂ, ਔਗਣਾਂ ਦੀ ਗਿਣਤੀ ਨਹੀਂ ਕਿੰਨੇ ਕੁ ਔਗਣ ਨੇ ਜਿਹੜੇ ਸਾਡੇ 'ਚ ਭਰੇ ਹੋਏ ਨੇ। ਇੱਕ ਵੀ ਗੁਣ ਨਹੀਂ, ਮੈਂ ਗੁਣ ਨਹੀਂ ਕੋਈ। ਹੇ ਵਾਹਿਗੁਰੂ, ਇੱਕ ਵੀ ਗੁਣ ਕੋਈ ਨਹੀਂ। ਇਹ ਅਤ ਨਿਮਰਤਾ ਦੇ ਵਿੱਚ ਆ ਕੇ ਗੁਰਦੇਵ ਨੇ ਬਚਨ ਉਚਾਰਨ ਕੀਤੇ ਨੇ। ਸਾਡੇ 'ਚ ਗੁਣ ਨਾ ਵੀ ਹੋਣ, ਗੁਣ ਹੋਣ ਦਾ ਦਾਅਵਾ ਕਰਦੇ ਹਾਂ, ਅਸੀਂ ਗੁਣੀ ਹਾਂ। ਸਾਨੂੰ ਆਪਣੇ ਗੁਣਾਂ ਦੇ ਉੱਤੇ ਬੜਾ ਮਾਣ ਹੁੰਦਾ, ਹੰਕਾਰ ਹੁੰਦਾ ਕਿ ਮੇਰੇ ਕੋਲ ਆਹ ਗੁਣ ਹੈ, ਮੇਰੇ ਕੋਲ ਆਹ ਹੁਨਰਮੰਦੀ ਹੈ। ਖਾਲਸਾ ਜੀ, ਗੁਣ ਤਾਂ ਸਾਰੇ ਅਕਾਲ ਪੁਰਖ ਪਰਮੇਸ਼ਰ ਦੇ ਹਨ, ਅਸੀਂ ਤਾਂ ਸਾਰੇ ਵਰਤਣ ਵਾਲੇ ਹਾਂ। ਆਖੋ ਸਤਿਨਾਮ ਸ੍ਰੀ। ਗੁਣ ਤਾਂ ਪਰਮੇਸ਼ਰ ਦੇ ਨੇ, ਅਸੀਂ ਤਾਂ ਵਰਤ ਰਹੇ ਹਾਂ। ਵਰਤਣ ਵਾਲਾ ਬੰਦਾ ਮਾਲਕ ਤਾਂ ਨਹੀਂ ਹੋ ਜਾਂਦਾ, ਜਿਹੜਾ ਵਰਤਣ ਵਾਲਾ ਉਹ ਮਾਲਕ ਤਾਂ ਨਹੀਂ ਹੋ ਜਾਂਦਾ। ਜਿਹੜਾ ਵਰਤਣ ਵਾਲਾ ਉਹ ਤਾਂ ਕੇਵਲ ਵਰਤ ਰਿਹਾ, ਮਾਲਕ ਤਾਂ ਅਕਾਲ ਪੁਰਖ ਪਰਮੇਸ਼ਰ ਹੈ। ਇਸ ਕਰਕੇ ਜਿੰਨੇ ਵੀ ਗੁਣ ਨੇ ਅਕਾਲ ਪੁਰਖ ਪਰਮੇਸ਼ਰ ਦੇ ਨੇ, ਤੇ ਜਿੰਨੇ ਔਗਣ ਨੇ ਹੇ ਵਾਹਿਗੁਰੂ ਮੇਰੇ ਨੇ, ਮੇਰੇ ਵਿੱਚ ਇੱਕ ਵੀ ਗੁਣ ਨਹੀਂ।
ਕਿਉਂ ਕਰ ਕੰਤ ਮਿਲਾਵਾ ਹੋਈ।
ਤੇ ਜੇ ਮੈਂ ਔਗਣਾਂ ਨਾਲ ਭਰੀ ਹੋਈ ਹਾਂ, ਗੁਣ ਹੈ ਹੀ ਕੋਈ ਨਹੀਂ, ਤੇ ਪਰਮਾਤਮਾ ਗੁਣਾਂ ਦਾ ਸਮੁਦਾਇ ਹੈ, ਗੁਣਾਂ ਦਾ ਮਾਲਕ ਹੈ, ਉਹਦੇ ਵਿੱਚ ਉਸ ਕੰਤਪਤੀ ਪਰਮਾਤਮਾ ਨਾਲ ਮੇਰਾ ਮਿਲਾਪ ਕਿਵੇਂ ਹੋਵੇ? ਉਸ ਕੰਤ ਨਾਲ, ਉਸ ਪਤੀ ਪਰਮੇਸ਼ਵਰ ਨਾਲ ਮੇਰਾ ਮਿਲਾਪ ਕਿਵੇਂ ਹੋਵੇ? ਉਹਦੇ ਵਿੱਚ ਮੇਰੀ ਅਭੇਦਤਾ ਕਿਵੇਂ ਹੋਵੇ?
ਨਾ ਮੈਂ ਰੂਪ, ਨਾ ਬੰਕੇ ਨੈਣਾ।
ਨਾ ਮੇਰੇ ਕੋਲ ਸੁਹਿਰਦ ਦਾ ਰੂਪੀ ਰੂਪ ਹੈ, ਤੇ ਨਾ ਹੀ ਮੇਰੇ ਕੋਲ ਗਿਆਨ ਰੂਪੀ ਨੈਣ ਨੇ, ਨੇਤਰ ਨੇ। ਬੰਕੇ ਕਹਿੰਦੇ ਸੁੰਦਰ ਨੇਤਰ ਵੀ ਨਹੀਂ ਹਨ।
ਨਾ ਕੁੱਲ ਢੰਗ, ਨਾ ਮੀਠੇ ਬੈਣਾ।
ਨਾ ਚੰਗੀਆਂ ਕੁੱਲਾਂ ਦੇ ਜਿਹੜੇ ਢੰਗ ਚਾਰ ਹੁੰਦੇ ਨੇ, ਉਹ ਵੀ ਮੇਰੇ ਕੋਲ ਕੋਈ ਨਹੀਂ। ਜਿਹੜੀਆਂ ਚੰਗੀਆਂ ਕੁੱਲਾਂ ਦੇ ਢੰਗ ਆਚਾਰ ਨੇ, ਉਹ ਮੇਰੇ ਕੋਲ ਨਹੀਂ। ਤੇ ਹੇ ਵਾਹਿਗੁਰੂ, ਨਾ ਹੀ ਮੇਰੇ ਕੋਲ ਮਿੱਠੇ ਬੋਲ ਨੇ, ਨਾ ਮੈਂ ਮਿੱਠਾ ਬੋਲਦੀ ਹਾਂ।
ਰਹਾਉ ਸਹਿਜ ਸਿਗਾਰ, ਕਾਮਨ ਕਰ ਆਵਾ।
ਹਾਂ, ਜੇ ਕਾਮਣ ਜਗਿਆਸੂ ਜੀਵ ਰੂਪੀ ਇਸਤਰੀ ਸ਼ਾਂਤੀ ਦਾ ਸ਼ਿੰਗਾਰ ਕਰਕੇ ਆਵੇ। ਸਹਿਜ ਦਾ ਇੱਥੇ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਸ਼ਾਂਤੀ ਵੀ ਹੈ, ਸੁੱਤੇ ਸਿੱਧ ਅਵਸਥਾ ਦਾ ਵੀ ਹੈ। ਜੇ ਇਹ ਜੀਵ ਰੂਪੀ ਇਸਤਰੀ ਸ਼ਾਂਤੀ ਦਾ ਜਾਂ ਗਿਆਨ ਦਾ ਸ਼ਿੰਗਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਵੱਲ ਆਵੇ,
ਤਾਂ ਸੁਹਾਗਣ ਜਾਂ ਕੰਤਾ ਭਾਵਾ।
ਫਿਰ ਤਾਂ ਸੁਹਾਗਣ ਗਿਣੀ ਜਾ ਸਕਦੀ ਹੈ, ਜੇ ਉਸ ਕੰਤ ਨੂੰ, ਉਸ ਪਤੀ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਇਹ ਭਾ ਜਾਵੇ।
ਨਾ ਤੇ ਸਰੂਪ, ਨਾ ਰੇਖਿਆ ਕਾਈ।
ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾ ਤਾਂ ਕੋਈ ਰੂਪ ਹੈ, ਨਾ ਹੀ ਕੋਈ ਉਹਦੀ ਰੇਖਾ ਹੈ, ਨਾ ਹੀ ਕੋਈ ਉਹਦਾ ਚਿਹਨ ਵਰਨ ਹੈ। ਚਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋਊ ਕਹਿ ਨਾ ਸਕਤ ਕਹੇ। ਉਹਦਾ ਨਾ ਕੋਈ ਰੂਪ ਹੈ, ਨਾ ਹੀ ਕੋਈ ਉਹਦੀ ਰੇਖ ਚਿਹਨ ਵਰਨ ਹੈ।
ਅੰਤ ਨਾ ਸਾਹਿਬ ਸਿਮਰਿਆ ਜਾਈ।
ਸੱਜਣਾ, ਜਦੋਂ ਅੰਤਮ ਸਮਾਂ ਆ ਗਿਆ, ਫਿਰ ਨਹੀਂ ਤੇਰੇ ਕੋਲ ਰੱਬ ਸਿਮਰਿਆ ਜਾਣਾ। ਇਸ ਕਰਕੇ ਹੁਣੇ ਸਮਾਂ ਪਰਮੇਸ਼ਰ ਦਾ ਭਜਨ ਕਰ ਲੈ, ਜਦੋਂ ਅੰਤਲਾ ਸਮਾਂ ਆ ਗਿਆ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਤੇਰੇ ਕੋਲੋਂ ਨਹੀਂ ਹੋ ਸਕਣਾ।
ਸੁਰਤ ਮਤ ਨਾਹੀਂ ਚਤੁਰਾਈ,
ਇਹ ਵਾਹਿਗੁਰੂ ਮੇਰੇ ਕੋਲ ਨਾ ਕੋਈ ਚੰਗੀ ਸੁਰਤ ਹੈ, ਨਾ ਮਤ ਹੈ ਤੇ ਨਾ ਹੀ ਕੋਈ ਚਤੁਰਾਈ ਹੈ।
ਕਰ ਕਿਰਪਾ ਪ੍ਰਭ ਲਾਭ ਪਾਈ,
ਇਹ ਅਕਾਲ ਪੁਰਖ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨੀ ਲਾ ਲਓ। ਕਰ ਕਿਰਪਾ ਪ੍ਰਭ ਲਾਭ ਪਾਈ, ਮੇਰੇ ਕੋਲ ਨਹੀਂ ਕੋਈ ਸੁਰਤ ਮਤ ਚਤੁਰਾਈ, ਆਪ ਜੀ ਅਕਾਲ ਪੁਰਖ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਅਭੇਦ ਕਰ ਲਵੋ।
ਖਰੀ ਸਿਆਣੀ ਕੰਤ ਨਾ ਪਾਣੀ,
ਉਹਦਾ ਦੁਨੀਆਦਾਰੀ ਰੂਪ ਦੇ ਵਿੱਚ ਵੇਖੀਏ ਤਾਂ ਇਹ ਜੀਵ ਰੂਪੀ ਇਸਤਰੀ ਬੜੀ ਖਰੀ ਹੈ, ਬੜੀ ਸਿਆਣੀ ਹੈ, ਬੜਾ ਦਿਮਾਗ ਹੈ ਇਹਦਾ ਲੋਕਾਂ ਦੇ ਵਿੱਚ, ਇਹਦੀ ਸਿਆਣਪ ਦੇ ਬੜੇ ਚਰਚੇ ਨੇ ਦੁਨੀਆਂ ਦੇ ਵਿੱਚ, ਕਹਿਣ ਮਾਤਰ ਕਰਕੇ ਵੇਖੀਏ ਤਾਂ ਉੱਦਾਂ ਇਹ ਜੀਵ ਰੂਪੀ ਇਸਤਰੀ ਬੜੀ ਸਿਆਣੀ ਵੀ ਹੈ, ਸੰਸਾਰ ਦੇ ਕੰਮ ਕਾਰ ਕਰਨ ਵਾਸਤੇ ਬੜੀ ਸਿਆਣੀ ਹੈ, ਸੰਸਾਰ ਦੇ ਧੰਦੇ ਕਰਨੇ ਹੁਣ ਬੜੀ ਖਰੀ ਸਿਆਣੀ ਹੈ, ਪਰ ਇੱਦਾਂ ਦੀ ਖਰੀ ਸਿਆਣੀ ਜਿਹੜੀ ਸੰਸਾਰ ਦੇ ਤੌਰ 'ਤੇ ਖਰੀ ਸਿਆਣੀ ਹੈ ਉਸ ਕੰਤ ਨੂੰ ਪਰਮਾਤਮਾ ਨੂੰ ਨਹੀਂ ਪਾਉਂਦੀ, ਨਹੀਂ ਚੰਗੀ ਲੱਗਦੀ।
ਮਾਇਆ ਲਾਗੀ ਪਰਮ ਭੁਲਾਣੀ,
ਇੱਦਾਂ ਦੀ ਜਿਹੜੀ ਜੀਵ ਰੂਪੀ ਇਸਤਰੀ ਹੈ ਮਾਇਆ ਵਿੱਚ ਲੱਗੀ ਹੋਈ ਹੈ ਔਰ ਭਰਮ ਦੇ ਵਿੱਚ ਪਈ ਹੋਈ ਭੁੱਲ ਰਹੀ ਹੈ।
ਹੋਮੈ ਜਾਈ ਤਾ ਕੰਤ ਸਮਾਈ,
ਜੇ ਇਹਦੇ ਹਿਰਦੇ ਚ ਹੋਮੈ ਚਲੀ ਜਾਏ, ਹੰਕਾਰ ਚਲਾ ਜਾਏ, ਹੈਂਕੜ ਚਲੀ ਜਾਏ ਤਾਂ ਇਹ ਉਸ ਕੰਤ ਪਰਮਾਤਮਾ ਵਿੱਚ ਸਮਾ ਸਕਦੀ ਹੈ। ਆਪਣੇ ਹਿਰਦੇ ਦੀ ਹਉਮੈ ਨੂੰ ਹੰਗਤਾ ਨੂੰ ਤਿਆਗ ਦੇਵੇ ਤੇ ਹੰਕਾਰ ਨੂੰ ਤਿਆਗ ਕੇ ਉਸ ਕੰਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਹਦੀ ਸਮਾਈ ਹੋ ਸਕਦੀ ਹੈ।
ਅਨੇਕ ਜਨਮ ਬਿਸ਼ਰੁਤ ਦੁੱਖ ਪਾਇਆ ਕਰ ਗਹ ਲਿਹੋ
ਪਿਆਰੇ ਨਵ
ਤੋ ਕਾਮਣ ਪਿਆਰੇ ਨਵਨਿਧ ਪਾਈ,
ਤੋ ਕਾਮਣ ਤਾਂ ਇਹ ਜਗਿਆਸੂ ਜੀਵ ਰੂਪੀ ਇਸਤਰੀ ਉਸ ਨਵਾਂ ਨਿਧੀਆਂ ਦੇ ਖਜ਼ਾਨੇ ਅਕਾਲ ਪੁਰਖ ਪਰਮੇਸ਼ਰ ਨੂੰ ਪਾ ਸਕਦੀ ਹੈ ਜੇ ਆਪਣੇ ਹਿਰਦੇ ਚੋਂ ਹਉਮੈ ਨੂੰ ਤਿਆਗ ਦੇਵੇ।
ਅਨੇਕ ਜਨਮ ਬਿਸ਼ਰੁਤ ਦੁੱਖ ਪਾਇਆ,
ਹੇ ਵਾਹਿਗੁਰੂ ਅਨੇਕਾਂ ਜਨਮਾਂ ਤੋਂ ਤੇਰੇ ਤੋਂ ਵਿਛੜੇ ਹੋਏ ਹਾਂ, ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਅਸੀਂ ਦੁੱਖ ਪਾ ਰਹੇ ਹਾਂ ਜਨਮ ਜਨਮ ਦੇ, ਅਨੇਕਾਂ ਪ੍ਰਕਾਰ ਦੇ ਜਨਮ ਮਰਨ ਦੇ ਦੁੱਖਾਂ ਦੇ ਵਿੱਚ ਗਲਤ ਹੋ ਰਹੇ ਹਾਂ।
ਕਰ ਗਿਆ ਲਿਹੋ ਪ੍ਰੀਤਮ ਪ੍ਰਭ ਰਾਇਆ,
ਹੇ ਮੇਰੇ ਪ੍ਰਭੂ ਰਾਜਾ ਜੀ, ਪ੍ਰਭ ਰਾਇਆ, ਰਾਇਆ ਕਹਿੰਦੇ ਨੇ ਰਾਜੇ ਨੂੰ, ਹੇ ਪ੍ਰਭੂ ਰਾਜਾ ਜੀ, ਪ੍ਰੀਤਮ ਕਹਿੰਦੇ ਨੇ ਪ੍ਰੇ ਆਤਮ, ਮੇਰੀ ਆਤਮਾ ਤੋਂ ਪਿਆਰੇ ਰੱਬ ਜੀ ਕਿਰਪਾ ਕਰਕੇ ਮੇਰਾ ਹੱਥ ਪਕੜੋ, ਮੇਰੀ ਬਾਂਹ ਪਕੜ ਕੇ ਮੈਨੂੰ ਆਪਣੇ ਵਿੱਚ ਅਭੇਦ ਕਰ ਲਵੋ, ਮੈਂ ਤੁਹਾਡੇ ਤੋਂ ਕਈ ਜਨਮਾਂ ਦਾ ਵਿਛੜਿਆ ਹੋਇਆ ਹਾਂ। ਪ੍ਰਭ ਕੀਜਾ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਮਹਾਰਾਜ ਕਿਰਪਾ ਕਰੋ ਦਇਆ ਕਰੋ।
ਪਣਤ ਨਾਨਕ ਸੋ ਹੈ ਪੀ ਹੋਸੀ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਹ ਸੌ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ।
ਜੈ ਭਾਵੈ ਪਿਆਰਾ ਤੈਰਾ ਵੇਸੀ,
ਜੇ ਅਕਾਲ ਪੁਰਖ ਪਰਮੇਸ਼ਰ ਨੂੰ ਭਾ ਜਾਵੇ ਤਾਂ ਆ ਜੀਵ ਰੂਪੀ ਇਸਤਰੀ ਉਸ ਪਰਮਾਤਮਾ ਨੂੰ ਰਾਵਦੀ ਹੈ, ਯਾਨੀ ਕਿ ਉਹਦੀ ਅਭੇਦਤਾ ਦਾ, ਉਹਦੇ ਵਿੱਚ ਇੱਕ ਮਿਕ ਹੋਣ ਦਾ ਪਰਮ ਆਨੰਦ ਇਹ ਜੀਵ ਰੂਪੀ ਇਸਤਰੀ ਤਾਂ ਪ੍ਰਾਪਤ ਕਰਦੀ ਹੈ ਜੇ ਅਕਾਲ ਪੁਰਖ ਪਰਮਾਤਮਾ ਨੂੰ ਇਹ ਜੀਵ ਰੂਪੀ ਇਸਤਰੀ ਪਾ ਜਾਵੇ, ਚੰਗੀ ਲੱਗ ਜਾਵੇ। ਗਰੀਬਨ ਵਾਗ ਦਇਆਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਇੱਕ ਦੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਆਪ ਜੀ ਨੇ ਖਿਮਾ ਕਰ ਦੇਣੀਆਂ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਰਥ ਪ੍ਰਦਾਨ ਕਰਨ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ, ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਿਨ੍ਹਾਂ ਦਾ ਧੰਨਵਾਦ ਕਿ ਆਪ ਸਾਰੀ ਸੰਗਤ ਦੇ ਦਰਸ਼ਨ ਕਰਵਾਏ ਨੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪਣਤ ਨਾਨਕ ਸਹੁ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈਰਾ ਵੇਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।